ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸੁਖੇਨ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਨਾਮ ਸਤਿਗੁਰੂ ਨੇ ਆਪ ਹੀ ਰੱਖਿਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਉਸ ਮਹਾਨ ਪਵਿੱਤਰ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਬਾਣੀ ਦੇ 24,000 ਅੱਖਰ ਹਨ, ਔਰ ਇਹਨਾਂ 24,000 ਅੱਖਰਾਂ ਦੇ ਨਾਲ ਸਾਡੇ 24,000 ਸਵਾਸ ਸਫਲ ਹੁੰਦੇ ਹਨ। ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਬਾਣੀ ਦਾ ਰੋਜ਼ਾਨਾ ਪਾਠ ਕਰਦੇ ਹਨ, ਅਤੇ ਅਸੀਂ ਕਿੰਨੇ ਵਡਭਾਗੀ ਹਾਂ ਉਸ ਬਾਣੀ ਦੀ ਕਥਾ ਵਿਚਾਰ ਦਾ ਵੀ ਲਾਹਾ ਪ੍ਰਾਪਤ ਕਰ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ 18ਵੇਂ ਸਲੋਕ ਅਤੇ ਅਸ਼ਟਪਦੀ ਅੰਦਰ ਸਤਿਗੁਰੂ ਦੀ ਪਰਿਭਾਸ਼ਾ ਦਾ ਅਤੇ ਨਾਲ ਹੀ ਸਤਿਗੁਰੂ ਦੀ ਮਹਿਮਾ ਦਾ, ਜੋ ਸਤਿਗੁਰੂ ਦੇ ਕਰਤੱਵ ਹਨ, ਅਤੇ ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਅੱਗੇ ਅਸ਼ਟਪਦੀ ਅੰਦਰ ਜਿੱਥੇ ਗੁਰੂ ਦੇ ਕਰਤੱਵ ਦੀ ਗੱਲ ਸਤਿਗੁਰੂ ਨੇ ਕੀਤੀ ਹੈ, ਉੱਥੇ ਨਾਲ ਗੁਰਸਿੱਖ ਦੇ ਫਰਜ਼ਾਂ ਪ੍ਰਤੀ ਵੀ ਸਾਨੂੰ ਸਾਵਧਾਨ ਕੀਤਾ ਹੈ, ਅਤੇ ਹੋਰ ਵੀ ਬੇਅੰਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਅਸ਼ਟਪਦੀ ਦੀ ਵਿਚਾਰ ਸੁਣੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਤਿਗੁਰੂ ਕਿਸ ਨੂੰ ਆਖਿਆ ਜਾਂਦਾ ਹੈ? ਲਓ ਹੁਣ ਸਤਿਗੁਰੂ ਦੀ ਜੋ ਅਸਲੀ ਪਰਿਭਾਸ਼ਾ ਹੈ ਉਹਦੇ ਬਾਰੇ ਹਜ਼ੂਰ ਚਾਨਣਾ ਪਾਉਂਦੇ ਹਨ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਐ ਗੁਰੂ ਪਿਆਰਿਓ ਗੁਰੂ ਦੁਲਾਰਿਓ ਗੁਰਸਿੱਖੋ। ਜਿਸ ਨੇ ਸਤਿਪੁਰਖ ਦਾ ਅਰਥ ਹੈ ਅਕਾਲ ਪੁਰਖ। ਹੁਣ ਜਿਵੇਂ ਪਿੱਛੇ 17ਵੀਂ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸਤਿਪੁਰਖ ਦੀ ਹੀ ਵਿਆਖਿਆ ਕੀਤੀ ਸੀ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਅੱਗੇ ਅਸ਼ਟਪਦੀ ਵਿੱਚ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸਤ ਨਾਲ ਸੰਬੰਧਿਤ ਹਰ ਸਮੱਗਰੀ ਨੂੰ ਹਰ ਵਸਤੂ ਨੂੰ ਸਤ ਸਰੂਪ ਨਿਰਣੇ ਕੀਤਾ ਸੀ। ਹੁਣ ਹਜ਼ੂਰ ਕਹਿੰਦੇ ਨੇ ਸਤ ਪੁਰਖ ਜਿਨ ਜਾਣਿਆ, ਜਿਸਨੇ ਸਤ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜਿਸਨੇ ਸਤ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ ਸਤਿਗੁਰ ਤਿਸਕਾ ਨਾਓ, ਬਈ ਉਸੇ ਦਾ ਨਾਮ ਹੀ ਸਤਿਗੁਰੂ ਹੋ ਸਕਦਾ ਹੈ।
ਜਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਤਿਗੁਰੂ ਦੀ ਸੰਗਤ ਕਰਕੇ ਸਿੱਖ ਉਦਰੈ, ਸਿੱਖ ਦਾ ਉਧਾਰ ਹੋ ਜਾਂਦਾ ਹੈ। ਭਾਵ ਪੂਰਨ ਤੇ ਸੱਚੇ ਸਤਿਗੁਰੂ ਦੀ ਸੰਗਤ ਕਰਕੇ ਹਰ ਗੁਰਸਿੱਖ ਦਾ ਉਧਾਰ ਹੁੰਦਾ ਹੈ। ਕਿਵੇਂ? ਨਾਨਕ ਹਰ ਗੁਣ ਗਾਓ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਜਿਹੜਾ ਪੂਰਨ ਤੇ ਸੱਚੇ ਸਤਿਗੁਰੂ ਨੂੰ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਆਖਦੇ ਨੇ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ, ਤੇ ਗੁਰਸਿੱਖ ਵਾਹਿਗੁਰੂ ਦੇ ਗੁਣ ਗਾਉਣ ਲੱਗ ਜਾਂਦਾ ਹੈ, ਕੀਰਤਨ ਭਗਤੀ ਨਾਲ ਜੁੜ ਜਾਂਦਾ ਹੈ। ਤੇ ਕੀਰਤਨ ਭਗਤੀ ਕਲਯੁਗ ਦਾ ਪ੍ਰਧਾਨ ਸਾਧਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਇਉਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਗੁਰਸਿੱਖ ਦਾ ਉਧਾਰ ਹੋ ਜਾਂਦਾ ਹੈ। ਹੁਣ ਜੋ ਪਹਿਲੀ ਪੰਕਤੀ ਸੀ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਇਹਦੇ ਉੱਤੇ ਮਹਾਂਪੁਰਖ ਇੱਕ ਵਿਸ਼ੇਸ਼ ਵਿਚਾਰ ਵੀ ਕਰਦੇ ਸਨ। ਜਦੋਂ ਆਪਾਂ ਇਸ ਪਵਿੱਤਰ ਪੰਕਤੀ ਦੇ ਅਰਥ ਕਰਦੇ ਹਾਂ ਵੀ ਜਿਸਨੇ ਸਤਿਪੁਰਖ ਨੂੰ ਜਾਣ ਲਿਆ ਹੈ ਬਈ ਉਹੀ ਸਤਿਗੁਰੂ ਹੋ ਸਕਦਾ ਹੈ, ਕਈ ਸਾਡੇ ਮਨ ਵਿੱਚ ਭੁਲੇਖੇ ਪੈਦਾ ਹੁੰਦੇ ਨੇ ਬਈ ਜਿਸਨੇ ਵੀ ਸਤਿਪੁਰਖ ਨੂੰ ਜਾਣ ਲਿਆ ਉਹੀ ਸਤਿਗੁਰੂ ਹੋ ਗਿਆ। ਇਸ ਲਈ ਉਸ ਸਤਿਪੁਰਖ ਨੂੰ ਜਾਣਨ ਵਾਲੇ ਤਾਂ ਬਹੁਤ ਸਾਰੇ ਮਹਾਂਪੁਰਖ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਵੀ ਹੋਣਗੇ, ਉਹ ਸਾਰੇ ਹੀ ਸਾਡੇ ਸਤਿਗੁਰੂ ਨੇ। ਇਹ ਇੱਕ ਬਹੁਤ ਅਹਿਮ ਪ੍ਰਸ਼ਨ ਹੈ। ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਜਿਸਨੇ ਸਤਿਪੁਰਖ ਨੂੰ ਜਾਣ ਲਿਆ ਹੈ ਬਈ ਉਸੇ ਦਾ ਨਾਮ ਹੀ ਸਤਿਗੁਰੂ ਹੋ ਸਕਦਾ ਹੈ। ਇਹਦੇ ਬਾਰੇ ਮਹਾਂਪੁਰਖ ਇਹ ਇੱਕ ਵਿਲੱਖਣ ਅਤੇ ਵਿਸ਼ੇਸ਼ ਅਤੇ ਬਹੁਤ ਗੰਭੀਰ ਵਿਚਾਰ ਕਰਦੇ ਸਨ ਬਈ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਅਸਲੀ ਸਤਿਪੁਰਖ ਨੂੰ ਕਿਸੇ ਨੇ ਜਾਣਿਆ ਹੀ ਨਹੀਂ ਸੀ। ਇਹ ਇੱਕ ਬੜੀ ਅਹਿਮ ਗੱਲ ਹੈ, ਕਿਉਂਕਿ ਇਹ ਪੰਕਤੀ ਸਾਡੇ ਮਨਾਂ ਵਿੱਚ ਭੁਲੇਖਾ ਪਾਉਂਦੀ ਹੈ। ਜਿਹੜੇ ਦੇਹਧਾਰੀ ਦੰਭੀ ਪਖੰਡੀ ਗੁਰੂ ਨੇ ਉਹ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ, ਦੇਖੋ ਜੀ ਇਹ ਤਾਂ ਬਾਣੀ ਵਿੱਚ ਵੀ ਲਿਖਿਆ ਹੋਇਆ ਜਿਸਨੇ ਸਤਿਪੁਰਖ ਨੂੰ ਜਾਣ ਲਿਆ ਵੀ ਉਹ ਸਤਿਗੁਰੂ ਹੁੰਦਾ ਹੈ, ਇਸ ਲਈ ਸਤਿਗੁਰੂ ਤੇ ਅਸੀਂ ਵੀ ਹੋ ਸਕਦੇ ਹਾਂ, ਹੋਰ ਵੀ ਅੱਗੇ ਸਤਿਗੁਰੂ ਹੋਣਗੇ। ਪਰ ਸਿੱਖ ਧਰਮ ਦਾ ਇਹ ਵਿਸ਼ਵਾਸ ਹੈ, ਦਸ ਸਤਿਗੁਰੂ ਸਾਹਿਬਾਨ ਤੋਂ ਬਿਨਾਂ ਤੇ ਦਸੋ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਸਤਿਗੁਰੂ ਨਹੀਂ ਹੋ ਸਕਦਾ। ਇਸ ਲਈ ਇੱਥੇ ਅਰਥ ਮਹਾਂਪੁਰਖ ਫਿਰ ਇਹ ਵਿਸ਼ੇਸ਼ ਅਰਥ ਇਹ ਕਰਦੇ ਸਨ ਬਈ ਸਤਿਪੁਰਖ ਨੂੰ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਜਾਣਿਆ ਹੀ ਨਹੀਂ। ਹੁਣ ਜਦੋਂ ਇਹ ਗੱਲ ਵੀ ਆਪਾਂ ਸੁਣਦੇ ਹਾਂ ਤੇ ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਕੀ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਸਤਿਪੁਰਖ ਨੂੰ ਸਤਿਪੁਰਖ ਅਕਾਲ ਪੁਰਖ ਨੂੰ ਕਿਸੇ ਨੇ ਜਾਣਿਆ ਹੀ ਨਹੀਂ, ਇਹ ਗੱਲ ਕਿੱਥੋਂ ਤੱਕ ਸੱਚ ਹੋ ਸਕਦੀ ਹੈ? ਇਹਦੇ ਬਾਰੇ ਤਾਂ ਹੁਣ ਸਤਿਗੁਰੂ ਮਹਾਰਾਜ ਦੀ ਬਾਣੀ ਹੀ ਫੈਸਲਾ ਕਰ ਸਕਦੀ ਹੈ। ਵੀ ਕੀ ਗੁਰੂ ਨਾਨਕ ਤੋਂ ਬਿਨਾਂ ਕਿਸੇ ਨੇ ਸਤਿਪੁਰਖ ਨੂੰ ਜਾਣਿਆ ਹੀ ਨਹੀਂ। ਇਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਹਨ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਈ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ। ਇਹ ਗੁਰਮਤ ਦਾ ਸਿਧਾਂਤ ਹੈ, ਗੁਰੂ ਬਿਨਾਂ ਗਤ ਨਹੀਂ, ਸ਼ਾਮ ਬਿਨਾਂ ਪਤ ਨਹੀਂ। ਇਹ ਲੋਕਾਂ ਦਾ ਵੀ ਇੱਕ ਵਿਸ਼ਵਾਸ ਹੈ ਵੀ ਗੁਰੂ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ। ਕੀ ਸਤਿਗੁਰੂ ਤੋਂ ਬਿਨਾਂ ਉਸ ਸਤਿਪੁਰਖ ਨੂੰ ਕਿਸੇ ਨੇ ਜਾਣਿਆ ਹੀ ਨਹੀਂ? ਜਦੋਂ ਆਪਾਂ ਇਸ ਸਵਾਲ ਦਾ ਜਵਾਬ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਪੁੱਛਦੇ ਹਾਂ ਤਾਂ ਉਹ ਨਾਂ ਵਿੱਚ ਮਿਲਦਾ ਵੀ ਸਤਿਪੁਰਖ ਨੂੰ ਹੋਰ ਕਿਸੇ ਨੇ ਜਾਣਿਆ ਹੀ ਨਹੀਂ। ਤੁਸੀਂ ਆਖੋਗੇ ਉਹ ਕਿੱਥੇ ਲਿਖਿਆ ਹੋਇਆ? ਜਪਜੀ ਸਾਹਿਬ ਬਾਣੀ ਪ੍ਰਧਾਨ ਬਾਣੀ ਹੈ। ਉਸ ਜਪਜੀ ਸਾਹਿਬ ਬਾਣੀ ਦੇ ਅੰਦਰ 30ਵੀਂ ਪੌੜੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇਸ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਹਿੰਦੂ ਧਰਮ ਦੇ ਤਿੰਨ ਪ੍ਰਮੁੱਖ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਜਿਨ੍ਹਾਂ ਨੂੰ ਉਹ ਭਗਵਾਨ ਵੀ ਮੰਨਦੇ ਨੇ, ਉਹਨਾਂ ਦਾ ਜ਼ਿਕਰ ਕੀਤਾ, ਕਿਉਂਕਿ ਬਾਕੀ ਤਾਂ ਸਭ ਗੱਲਾਂ ਉਹਨਾਂ ਤੋਂ ਬਾਅਦ ਦੀਆਂ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤਿੰਨੇ ਦੇਵਤਿਆਂ ਬਾਰੇ ਲਿਖਦੇ ਨੇ ਵੀ ਇੱਕ ਸੰਸਾਰੀ, ਇੱਕ ਉਹਨਾਂ ਵਿੱਚੋਂ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਇੱਕ ਭੰਡਾਰੀ ਅਤੇ ਇੱਕ ਉਹਨਾਂ ਵਿੱਚੋਂ ਭੰਡਾਰੀ ਹੈ। ਸੰਸਾਰੀ ਬ੍ਰਹਮਾ ਨੂੰ ਆਖਿਆ ਅਤੇ ਭੰਡਾਰੀ ਵਿਸ਼ਨੂੰ ਨੂੰ ਆਖਿਆ। ਇੱਕ ਲਾਏ ਦੀ ਬਾਣ, ਇੱਕ ਜਿਸਨੂੰ ਲੈ ਕਰਨ ਦੀ ਹੀ ਬਾਣ ਹੈ, ਭਾਵ ਲੈਦਾ ਕਰਨ ਵਾਲਾ ਸ਼ਿਵਜੀ ਮੰਨਿਆ ਹੋਇਆ। ਇਹ ਤਿੰਨ ਦੇਵਤਿਆਂ ਦੀ ਗੱਲ ਗੁਰੂ ਮਹਾਰਾਜ ਨੇ ਇੱਥੇ ਕੀਤੀ ਹੈ ਅਤੇ ਪਹਿਲੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਇਹਨਾਂ ਦੀ ਪੈਦਾਇਸ਼ ਬਾਰੇ ਦੱਸਦੇ ਨੇ, ਇਹ ਦੇਵਤੇ ਪੈਦਾ ਕਿਵੇਂ ਹੋਏ। ਹਜ਼ੂਰ ਫਰਮਾਉਂਦੇ ਨੇ ਏਕਾ ਮਾਈ, ਇੱਕ ਮਾਈ ਦਾ ਅਰਥ ਹੈ ਮਾਂ ਤੋਂ। ਏਕਾ ਮਾਈ, ਇੱਕ ਜਿਹੜੀ ਮਾਂ ਸੀ, ਮਾਂ ਇੱਥੇ ਮਾਇਆ ਨੂੰ ਆਖਿਆ। ਇੱਕ ਜਿਹੜੀ ਰੱਬ ਦੀ ਸ਼ਕਤੀ ਮਾਇਆ ਸੀ, ਜੁਗਤ ਵੀ ਆਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁਗਤ ਦਾ ਅਰਥ ਹੈ ਤਦਾਤਮ ਸੰਬੰਧ ਸਥਾਪਿਤ ਕਰਕੇ ਅਤੇ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਤਿੰਨ ਚੇਲੇ ਪ੍ਰਵਾਨ, ਉਸ ਮਾਇਆ ਤੋਂ ਅੱਗੇ ਤਿੰਨ ਪ੍ਰਮਾਣਨੀਕ ਚੇਲੇ ਪੈਦਾ ਹੋਏ, ਭਾਵ ਇਹਨਾਂ ਦੇਵਤਿਆਂ ਨੂੰ ਮਾਇਆ ਦੇ ਚੇਲੇ, ਮਾਇਆ ਦੇ ਪੁਜਾਰੀ, ਮਾਇਆ ਦੇ ਉਪਾਸ਼ਕ ਸਤਿਗੁਰੂ ਨੇ ਦੱਸਿਆ। ਇਹ ਜਿਹੜੇ ਦੇਵਤੇ ਸਨ, ਇਹਨਾਂ ਨੇ ਅਸਲੀ ਰੱਬ ਦੀ ਪੂਜਾ ਨਹੀਂ ਕੀਤੀ। ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਓ, ਇਹਨਾਂ ਨੇ ਸ਼ਕਤੀ ਦੀ ਪੂਜਾ ਕੀਤੀ ਹੈ। ਇਸੇ ਲਈ ਤਾਂ ਤੁਸੀਂ ਇਹ ਵੀ ਗੱਲ ਅਕਸਰ ਸੁਣੀ ਹੋਵੇਗੀ ਜਾਂ ਵੇਖੀ ਹੋਵੇਗੀ, ਜਿੰਨੇ ਵੀ ਇਹਨਾਂ ਦੇਵਤਿਆਂ ਦੇ ਅਵਤਾਰ ਹੋਏ ਨੇ, ਚਾਹੇ ਉਹ ਰਾਮ ਚੰਦਰ ਸੀ, ਕ੍ਰਿਸ਼ਨ ਸੀ, ਚਾਹੇ ਹੋਰ ਸੀ, ਇਹਨਾਂ ਦੇ ਮੂੰਹ 'ਤੇ ਦਾੜ੍ਹੀ ਵੀ ਨਹੀਂ ਆਈ। ਇਹ ਗੱਲ ਮਹਾਂਪੁਰਖ ਇੱਕ ਸੂਖਮ ਵਿਚਾਰ ਦੱਸਦੇ ਸਨ। ਇਹਦਾ ਕਾਰਨ ਇਹ ਸੀ, ਇਹ ਸ਼ਕਤੀ ਦੇ ਉਪਾਸ਼ਕ ਸਨ। ਜਿਵੇਂ ਇਸਤਰੀ ਦੇ ਮੁੱਖ ਉੱਤੇ ਦਾੜਾ ਨਹੀਂ ਨਾ ਆਉਂਦਾ, ਇਸੇ ਤਰ੍ਹਾਂ ਸ਼ਕਤੀ ਦੇ ਉਪਾਸ਼ਕ ਹੋਣ ਕਰਕੇ ਅਤੇ ਇਹਨਾਂ ਦੇ ਮੂੰਹ 'ਤੇ ਦਾੜ੍ਹੀ ਵੀ ਨਹੀਂ ਆਈ। ਅਤੇ ਜੇ ਅਕਾਲ ਪੁਰਖ ਵਾਹਿਗੁਰੂ ਦੀ ਉਪਾਸ਼ਨਾ ਕਰਦੇ, ਸੋਹਣੇ ਨੱਕ ਜਨ ਲੰਮੜੇ ਵਾਲਾ, ਜਿਸ ਨੂੰ ਸੋਹਣੇ ਲੰਮੇ ਵਾਲਾਂ ਵਾਲਾ ਗੁਰੂ ਮਹਾਰਾਜ ਨੇ ਲਿਖਿਆ ਹੈ, ਅਤੇ ਫਿਰ ਇਹਨਾਂ ਦੇ ਮੂੰਹ 'ਤੇ ਵੀ ਦਾੜ੍ਹੀ ਕੇਸ ਜ਼ਰੂਰ ਆ ਜਾਂਦੇ। ਇਸੇ ਲਈ ਜਿਹੜੇ ਹਿੰਦੂ ਧਰਮ ਦੇ ਵਿੱਚ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਲੋਕ ਨੇ, ਉਹ ਤਾਂ ਭਾਵੇਂ ਠੀਕ ਹੈ ਦਾੜ੍ਹੀ ਕਟਾਉਂਦੇ ਨੇ, ਰੋਮਾਂ ਦੀ ਬੇਅਦਬੀ ਕਰਦੇ ਨੇ, ਪਰ ਗੁਰੂ ਦੇ ਸਿੱਖਾਂ ਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਨੇ ਸ਼ਕਤੀ ਦੀ ਪੂਜਾ ਕੀਤੀ ਸੀ, ਇਹਨਾਂ ਦੇ ਕੁਦਰਤੀ ਦਾੜ੍ਹੀ ਨਹੀਂ ਸੀ ਆਈ। ਆਪਾਂ ਤਾਂ ਕਟਾਉਂਦੇ ਹਾਂ ਨਾ, ਪਰ ਇਹਨਾਂ ਦੇ ਆਈ ਨਹੀਂ ਸੀ। ਇਸ ਲਈ ਸਾਨੂੰ ਵੀ ਇਹ ਅਵੱਗਿਆ ਨਹੀਂ ਕਰਨੀ ਚਾਹੀਦੀ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਇਹ ਜਿਹੜੇ ਤਿੰਨੇ ਦੇਵਤੇ ਨੇ, ਤਿੰਨ ਚੇਲੇ ਪ੍ਰਵਾਨ, ਇਹ ਤਿੰਨੇ ਮਾਇਆ ਦੇ ਚੇਲੇ ਹੀ ਹੋਏ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹ ਉਹਨਾਂ ਦੀ ਕਿਰਤ ਦਾ ਜ਼ਿਕਰ ਸਤਿਗੁਰੂ ਨੇ ਕੀਤਾ ਹੈ। ਫਿਰ ਹਜ਼ੂਰ ਅੱਗੇ ਕੀ ਕਹਿੰਦੇ ਹਨ, ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ, ਜਿਵੇਂ ਉਸ ਮਾਇਆ ਨੂੰ ਪਾਉਂਦਾ ਹੈ, ਕਿਉਂਕਿ ਮਾਇਆ ਦੇ ਚੇਲੇ ਨੇ, ਜਿਵੇਂ ਮਾਇਆ ਨੂੰ ਚੰਗਾ ਲੱਗਦਾ ਹੈ ਅਤੇ ਉਸੇ ਤਰ੍ਹਾਂ ਇਹਨਾਂ ਨੂੰ ਚਲਾਉਂਦੀ ਹੈ, ਕਿਉਂਕਿ ਚੇਲੇ ਨੂੰ ਆਪਣੇ ਗੁਰੂ ਦਾ ਹੁਕਮ ਮੰਨਣਾ ਪੈਂਦਾ। ਇਹ ਮਾਇਆ ਦੇ ਚੇਲੇ ਨੇ, ਤਿੰਨੇ ਦੇਵਤੇ। ਜਿਵੇਂ ਮਾਇਆ ਇਹਨਾਂ ਨੂੰ ਚਲਾਉਂਦੀ ਹੈ ਉਸੇ ਤਰ੍ਹਾਂ ਹੀ ਚੱਲਦੇ ਨੇ। ਜਿਵ ਹੋਵੇ ਫੁਰਮਾਨ ਤੇ ਮਾਇਆ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਉਵੇਂ ਚੱਲਦੀ ਹੈ। ਭਾਵ ਮਾਇਆ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਤੇ ਇਹ ਜਿਹੜੇ ਦੇਵਤੇ ਨੇ ਗਾਂ ਮਾਇਆ ਦੀ ਆਗਿਆ ਮੰਨ ਕੇ ਚੱਲਦੇ ਨੇ। ਤੇ ਹਜ਼ੂਰ ਅੱਗੇ ਇੱਕ ਹੋਰ ਬੜੀ ਅਸਚਰਜ ਗੱਲ ਲਿਖਦੇ ਹਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਇਹ ਬੜੀ ਅਸਚਰਜ ਗੱਲ ਹੈ, ਇਹ ਬੜਾ ਅਸਚਰਜ ਕੌਤਕ ਹੈ, ਇਹ ਬੜਾ ਅਦਭੁਤ ਨਜ਼ਾਰਾ ਹੈ। ਉਹ ਵੇਖੈ ਉਹ ਵਾਹਿਗੁਰੂ ਤੇ ਦ੍ਰਿਸ਼ਟਾ ਰੂਪ ਹੋ ਕੇ ਇਹਨਾਂ ਦੇਵਤਿਆਂ ਨੂੰ ਵੇਖ ਰਿਹਾ ਹੈ ਤੇ ਮਾਇਆ ਨੂੰ ਵੀ ਉਹ ਵੇਖ ਰਿਹਾ ਜੋ ਕੁਛ ਮਾਇਆ ਕਰਦੀ ਹੈ, ਤੇ ਮਾਇਆ ਦੇ ਚੇਲੇ ਤਿੰਨੇ ਦੇਵਤੇ ਜੋ ਕੁਝ ਕਰਦੇ ਨੇ ਉਹਨਾਂ ਨੂੰ ਵੀ ਵੇਖਦਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਪਰ ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਭਾਵ ਇਹ ਦੇਵਤੇ ਰੱਬ ਨੂੰ ਵੇਖ ਨਹੀਂ ਸਕਦੇ। ਇਹ ਗੱਲ ਸਪਸ਼ਟ ਹੋ ਗਈ ਨਾ ਵੀ ਇਹਨਾਂ ਨੇ ਉਸਨੂੰ ਜਾਣਿਆ ਹੀ ਨਹੀਂ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਉਹ ਵਾਹਿਗੁਰੂ ਵੇਖ ਰਿਹਾ ਹੈ ਪਰ ਉਹਨਾਂ ਨੂੰ ਉਹ ਨਿਗਾਹ ਵਿੱਚ ਨਹੀਂ ਆਉਂਦਾ। ਭਾਵ ਵਾਹਿਗੁਰੂ ਤੇ ਇਹਨਾਂ ਨੂੰ ਵੇਖ ਰਿਹਾ ਪਰ ਇਹਨਾਂ ਨੂੰ ਅਸਲੀ ਰੱਬ ਨਹੀਂ ਦਿਸ ਰਿਹਾ। ਇਹ ਬੜੀ ਅਸਚਰਜ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੀਂ ਤਾਂ ਉਸ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਮੰਨਦੇ ਹਾਂ, ਉਹਦੇ ਚਰਣਾਂ ਤੇ ਹੀ ਨਮਸਕਾਰ ਕਰਦੇ ਹਾਂ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਸੇ ਸਿਧਾਂਤ ਦੀ ਬਾਣੀ ਵਿੱਚ ਹੋਰ ਥਾਂ ਤੇ ਵੀ ਕਈ ਥਾਵਾਂ ਤੇ ਸਤਿਗੁਰੂ ਨੇ ਵਿਆਖਿਆ ਕੀਤੀ ਹੈ। ਜਿੱਥੋਂ ਤੱਕ ਮਾਇਆ ਦੀ ਗੱਲ ਹੈ ਤਿੰਨ ਚੇਲੇ ਪ੍ਰਵਾਨ, ਉੱਥੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹ ਗੱਲ ਲਿਖੀ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ ਜਨ ਬ੍ਰਹਮਾ ਬਿਸ਼ਨ ਮਹਾਂਦੇਵ ਚਲੀਆ। ਇਹ ਮਾਇਆ ਤੋਂ ਮਾਇਆ ਨੂੰ ਸੁਪਣੀ ਕਿਹਾ ਹੈ। ਇਸ ਮਾਇਆ ਤੋਂ ਉੱਪਰ ਕੋਈ ਵੀ ਹੋਰ ਕੋਈ ਦੇਵੀ ਦੇਵਤਾ ਨਹੀਂ ਹੋ ਸਕਦਾ, ਕਿਉਂਕਿ ਇਸਨੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤਿਆਂ ਨੂੰ ਵੀ ਛੱਡ ਲਿਆ। ਹੁਣ ਜਦੋਂ ਤਿੰਨੇ ਦੇਵਤੇ ਹੀ ਪ੍ਰਧਾਨ ਦੇਵਤੇ ਮਾਇਆ ਨੇ ਛੱਡ ਲਏ ਤੇ ਫਿਰ ਇਹਨਾਂ ਤੋਂ ਫਿਰ ਉਹ ਹੋਰ ਕੌਣ ਬਚ ਸਕਦਾ? ਇਸ ਲਈ ਗੁਰਮਤਿ ਦੇ ਸਿਧਾਂਤ ਨੇ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਵੀ ਇਸੇ ਸਿਧਾਂਤ ਨੂੰ ਰੂਪਮਾਨ ਕੀਤਾ ਹੈ। ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਬਣਾਈ ਨਾ, ਸਭ ਤੋਂ ਪਹਿਲਾਂ ਦੈਤਾਂ ਨੂੰ ਪੈਦਾ ਕੀਤਾ। ਜਾਂ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਤ ਰਚੇ ਦੁਸ਼ ਦੁਖਦਾਈ, ਪਰ ਉਹ ਆਪਣੇ ਬਲ ਦੇ ਨਾਲ ਕੰਵਲੇ ਹੋ ਗਏ। ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਤੇ ਹਮ ਤਨਕ ਤਮਕ ਮੂੰਹ ਖਾਪੇ ਤਿੰਨ ਕੀ ਠੌਰ ਦੇਵਤਾ ਥਾਪੇ। ਪਹਿਲਾਂ ਦੈਂਤਾਂ ਨੂੰ ਪੈਦਾ ਕੀਤਾ ਗਿਆ, ਫਿਰ ਦੇਵਤੇ ਬਣੇ। ਤੇ ਜਿਹੜੇ ਦੇਵਤੇ ਸਨ ਫਿਰ ਉਹਨਾਂ ਨੇ ਕੀ ਕੀਤਾ? ਤੇ ਵੀ ਬਲ ਪੂਜਾ ਉਰ ਜਾਏ ਆਪਣ ਹੀ ਪਰਮੇਸ਼ਰ ਕਹਾਏ। ਉਹ ਦੇਵਤੇ ਵੀ ਆਪ ਰੱਬ ਬਣ ਕੇ ਬੈਠ ਗਏ, ਕਿਉਂਕਿ ਮਾਇਆ ਦਾ ਪਰਦਾ ਉਹਨਾਂ ਤੇ ਪਿਆ ਸੀ। ਤੇ ਸਤਿਗੁਰੂ ਨੇ ਅੱਗੇ ਬੜਾ ਸਪਸ਼ਟ ਲਿਖਿਆ ਹੈ, ਬ੍ਰਹਮਾ ਆ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੋ ਜਾਣਾ। ਤੇ ਦੂਸਰੇ ਦੇਵਤਿਆਂ ਬਾਰੇ ਇਹ ਲਿਖਿਆ ਹੈ, ਮਹਾਂਦੇਵ ਅਚੁੱਤ ਕਹਿਵਾਇਓ। ਮਹਾਂਦੇਵ ਸ਼ਿਵਜੀ ਨੂੰ ਆਖਿਆ ਵੀ ਸ਼ਿਵਜੀ ਕਹਿੰਦਾ ਮੈਂ ਹੀ ਅਚੁੱਤ ਅਗੜ ਸਰੂਪ ਪਰਮੇਸ਼ਰ ਹਾਂ। ਮਹਾਂਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋਠਾ ਰਾਇਓ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੋ ਜਾਣਾ। ਗੱਲ ਸਤਿਗੁਰੂ ਨੇ ਇੱਥੇ ਮੁਕਾ ਦਿੱਤੀ ਵੀ ਅਸਲੀ ਵਾਹਿਗੁਰੂ ਨੂੰ ਇਹਨਾਂ ਨੇ ਜਾਣਿਆ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਦਾ ਵੀ ਸਿਧਾਂਤ ਉਹੀ ਹੈ, ਬਾਕੀ ਸਤਿਗੁਰੂ ਦਾ ਸਿਧਾਂਤ ਵੀ ਉਹੀ ਹੈ, ਤੇ ਕਲਗੀਧਰ ਪਾਤਸ਼ਾਹ ਵੀ ਉਹੀ ਗੱਲ ਕਹਿੰਦੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਇੱਕ ਵਾਹਿਗੁਰੂ ਦੇ ਨਾਮ ਦੀ ਓਟ ਲੈ, ਜੇ ਕਾਲ ਤੋਂ ਬਚਣਾ ਚਾਹੁੰਦਾ। ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ, ਤੇ ਬਸ ਕਾਲ ਸਭ ਹੈ। ਸਤਿਗੁਰੂ ਨੇ ਸਭ ਇਹਨਾਂ ਦੇਵਤਿਆਂ ਨੂੰ ਕਾਲ ਦੇ ਚੱਕਰ ਦੇ ਅਧੀਨ ਦੱਸਿਆ। ਹੁਣ ਇਸ ਲਈ ਇਹਦਾ ਜਿਹੜਾ ਅਰਥ ਇਹ ਮਹਾਂਪੁਰਖ ਕਰਦੇ ਸਨ, ਉਹ ਸਾਰਥਕ ਹੋ ਗਿਆ ਵੀ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ। ਵੀ ਜਿਸਨੇ ਸਤਿਪੁਰਖ ਨੂੰ ਜਾਣਿਆ ਹੈ ਸਹੀ ਅਰਥਾਂ ਵਿੱਚ, ਉਸੇ ਦਾ ਨਾਮ ਹੀ ਸਤਿਗੁਰੂ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਬਿਨਾਂ ਉਸ ਸਤਿਪੁਰਖ ਨੂੰ, ਅਕਾਲ ਪੁਰਖ ਨੂੰ ਕਿਸੇ ਨੇ ਪੂਰਨ ਰੂਪ ਦੇ ਵਿੱਚ ਜਾਣਿਆ ਵੀ ਨਹੀਂ। ਇਹ ਇੱਕ ਅਟਲ ਸੱਚਾਈ ਹੈ ਤੇ ਗੁਰਬਾਣੀ ਦੇ ਤੱਤ ਇਸ ਲਈ ਸਾਡੇ ਪਾਸ ਗਵਾਹੀ ਦਿੰਦੇ ਨੇ ਵੀ ਆ ਦੇਵੀ ਦੇਵਤੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਨਹੀਂ ਸਕੇ। ਇਸੇ ਲਈ ਇਹ ਜਿਹੜੀ ਗੱਲ ਹੈ ਨਾ, ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਤੇ ਦਸੋ ਸਤਿਗੁਰੂ ਸਾਹਿਬਾਨ ਤੇ ਹੀ ਟੁਕਦੀ ਹੈ। ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ, ਵੀ ਜਿਸਨੇ ਸਤਿਪੁਰਖ ਨੂੰ ਜਾਣਿਆ ਹੈ ਵੀ ਉਸੇ ਦਾ ਨਾਮ ਹੀ ਸਤਿਗੁਰੂ ਹੋ ਸਕਦਾ ਹੈ।
ਜਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਗੁਰੂ ਦੀ ਸੰਗਤ ਕਰਕੇ ਤੇ ਨਾਨਕ ਹਰ ਗੁਣ ਗਾਓ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਸਿੱਖ ਦਾ ਉਧਾਰ ਹੋ ਜਾਂਦਾ ਹੈ।
ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ।
ਲਓ ਹੁਣ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਤਿਗੁਰੂ ਦੇ ਪਰਉਪਕਾਰ ਨੇ, ਜੋ ਸਤਿਗੁਰੂ ਦੇ ਕਰਤੱਵ ਨੇ, ਪਹਿਲਾਂ ਉਹਨਾਂ ਦੇ ਬਾਰੇ ਚਾਨਣਾ ਪਾ ਰਹੇ ਹਨ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਬਈ ਸਤਿਗੁਰੂ ਆਪਣੇ ਸਿੱਖ ਦੀ ਹਮੇਸ਼ਾ ਲਈ ਪਾਲਣਾ ਕਰਦਾ ਹੈ। ਕਿਉਂ? ਸਤਿਗੁਰੂ ਧਰਮ ਪਿਤਾ ਹੈ ਤੇ ਸਿੱਖ ਗੁਰੂ ਦਾ ਧਰਮ ਪੁੱਤਰ ਹੈ। ਜਿਵੇਂ ਪਿਤਾ ਆਪਣੇ ਪੁੱਤਰਾਂ ਦੀ ਪਾਲਣਾ ਕਰਦਾ ਹੈ, ਇਸੇ ਤਰ੍ਹਾਂ ਭਾਈ ਸਤਿਗੁਰੂ ਆਪਣੇ ਸਿੱਖ ਦੀ ਪਾਲਣਾ ਕਰਦਾ ਹੈ।
ਸੇਵਕ ਕਉ ਗੁਰ ਸਦਾ ਦਿਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਤਿਗੁਰੂ ਆਪਣੇ ਸੇਵਕ ਦੇ ਉੱਤੇ ਸਦਾ ਦਿਆਲ, ਹਮੇਸ਼ਾ ਲਈ ਉਹ ਪ੍ਰਸੰਨ ਰਹਿੰਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਤੇ ਖੁਸ਼ ਰਹਿੰਦੇ ਨੇ, ਇਸੇ ਤਰ੍ਹਾਂ ਧਰਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਪੁੱਤਰਾਂ ਤੇ ਹਮੇਸ਼ਾ ਲਈ ਪ੍ਰਸੰਨ ਰਹਿੰਦੇ ਹਨ।
ਸਿੱਖ ਕੀ ਗੁਰ ਦੁਰਮਤ ਮਲ ਹਿਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਹੈ ਉਹ ਸਿੱਖ ਦੀ ਖੋਟੀ ਮਾਦੀ ਮੈਲ ਨੂੰ ਵੀ ਦੂਰ ਕਰਦਾ। ਇਹ ਗੁਰੂ ਦੇ ਪਰਉਪਕਾਰ ਨੇ, ਜਿਹੜੀ ਖੋਟੀ ਮਾਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ ਨਾ, ਉਹਨੂੰ ਸਤਿਗੁਰੂ ਹੀ ਦੂਰ ਕਰਦਾ ਹੈ।
ਗੁਰਬਚਨੀ ਹਰ ਨਾਮ ਉਚਰੈ।
ਤੇ ਭਾਈ ਫਿਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦੇ ਬਚਨਾਂ ਨੂੰ ਮੰਨ ਕੇ, ਗੁਰੂ ਦੇ ਬਚਨਾਂ ਨੂੰ ਕਮਾ ਕੇ ਹਰ ਨਾਮ ਉਚਰੈ, ਉਹ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ।
ਸਤਿਗੁਰ ਸਿੱਖ ਕੇ ਬੰਧਨ ਕਾਟੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਸਿੱਖ ਦੇ ਬੰਧਨਾਂ ਨੂੰ ਵੀ ਕੱਟਦਾ, ਕਿਉਂਕਿ ਸਤਿਗੁਰੂ ਮੁਕਤੀ ਦਾਤਾ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ, ਵੀ ਉਹ ਸਤਿਗੁਰੂ ਸਿੱਖ ਦੇ ਮੋਹ ਮਾਇਆ ਦੇ ਬੰਧਨਾਂ ਨੂੰ ਵੀ ਕੱਟਦਾ ਹੈ।
ਗੁਰ ਕਾ ਸਿੱਖ ਵਿਕਾਰ ਤੇ ਹਟੈ।
ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਵਿਕਾਰਾਂ ਤੋਂ ਹਟ ਜਾਂਦਾ। ਹੁਣ ਕਈ ਜਿਹੜੇ ਪੁਰਾਤਨ ਵਿਦਵਾਨ ਨੇ ਉਹ ਇਹਦਾ ਇਉਂ ਵੀ ਅਰਥ ਕਰਦੇ ਸਨ ਵੀ ਸਤਿਗੁਰ ਸਿੱਖ ਕੇ ਬੰਧਨ ਕੱਟੈ, ਸਤਿਗੁਰੂ ਉਹ ਸਿੱਖ ਦੇ ਬੰਧਨ ਕੱਟਦੇ ਨੇ ਜਿਹੜਾ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਵੇ। ਪਰ ਠੀਕ ਹੈ, ਪ੍ਰੇਰਣਾ ਅਰਥ ਵਿੱਚ ਵੀ ਇਹ ਅਰਥ ਪੁਰਾਤਨ ਵਿਦਵਾਨ ਕਰਦੇ ਸਨ, ਪਰ ਮਹਾਂਪੁਰਖ ਇਹਦੇ ਬਾਰੇ ਇਹ ਵਿਚਾਰ ਦੱਸਦੇ ਸਨ ਵੀ ਇਹਦੇ ਵਿੱਚ ਕੇਵਲ ਸਤਿਗੁਰੂ ਦੇ ਪਰਉਪਕਾਰ ਨੇ, ਇਹਦੇ ਵਿੱਚ ਪ੍ਰੇਰਣਾ ਦਾ ਜ਼ਿਕਰ ਨਹੀਂ ਹੈ ਵੀ ਸਤਿਗੁਰ ਸਿੱਖ ਕੇ ਬੰਧਨ ਕੱਟੈ, ਵੀ ਸਤਿਗੁਰੂ ਸਿੱਖ ਦੇ ਬੰਧਨਾਂ ਨੂੰ ਕੱਟਦਾ ਹੈ ਤੇ ਗੁਰੂ ਦਾ ਸਿੱਖ ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਤੋਂ ਹਟ ਜਾਂਦਾ ਹੈ।
ਸਤਿਗੁਰ ਸਿੱਖ ਕੋ ਨਾਮ ਧੰਨ ਦੇ।
ਲਓ ਭਾਈ ਸਤਿਗੁਰੂ ਗੁਰਸਿੱਖ ਨੂੰ ਵੀ ਉਸ ਵਾਹਿਗੁਰੂ ਦੇ ਨਾਮ ਦਾ ਧੰਨ ਬਖਸ਼ਿਸ਼ ਕਰਦੇ ਨੇ। ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ, ਕਿਉਂਕਿ ਸਭ ਤੋਂ ਕੀਮਤੀ ਧੰਨ ਹੈ ਵਾਹਿਗੁਰੂ ਦਾ ਨਾਮ ਤੇ ਸਤਿਗੁਰੂ ਆਪਣੇ ਸਿੱਖਾਂ ਨੂੰ ਨਾਮ ਦਾ ਧੰਨ ਦਿੰਦੇ ਹਨ।
ਗੁਰ ਕਾ ਸਿੱਖ ਵਡਭਾਗੀ ਹੈ।
ਜਾਂ ਇੱਕ ਬਚਨ ਦੇ ਵਿੱਚ ਹੀ ਇਹ ਸਾਰੀ ਕਿਰਿਆ ਅਰਥਾਂ ਦੀ ਚੱਲ ਰਹੀ ਹੈ ਵੀ ਸਤਿਗੁਰੂ ਸਿੱਖ ਨੂੰ ਨਾਮ ਧੰਨ ਦਿੰਦਾ ਹੈ ਤੇ ਗੁਰੂ ਦਾ ਸਿੱਖ ਫਿਰ ਵਡਭਾਗੀ ਬਣ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਦੇ ਇੱਕ ਇਤਿਹਾਸ ਵਿੱਚ ਬੜੀ ਸੁੰਦਰ ਗਾਥਾ ਆਉਂਦੀ ਹੈ। ਬੜੀ ਦੂਰ ਦਰੇਡੇ ਤੋਂ ਸੰਗਤ ਦਰਸ਼ਨ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚੀ। ਉਸ ਵੇਲੇ ਕੋਈ ਸਵਾਰੀਆਂ ਦਾ ਪ੍ਰਬੰਧ ਵੀ ਤੇ ਨਹੀਂ ਸੀ ਹੋਇਆ ਕਰਦਾ, ਸੈਂਕੜੇ ਹਜ਼ਾਰਾਂ ਮੀਲ ਪੈਂਡਾ ਪੈਦਲ ਹੀ ਤੈਅ ਕਰਨਾ ਪੈਂਦਾ ਸੀ। ਹੁਣ ਜਦੋਂ ਕਾਬੁਲ ਕੰਧਾਰ ਤੋਂ ਵੀ ਹੋਰ ਕਈ ਦੂਰ ਦੇਸ਼ਾਂ ਤੋਂ ਵੀ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਉਹਨਾਂ ਨੂੰ ਕਈ ਕਈ ਦਿਨ ਆਉਣ ਵਾਸਤੇ ਲੱਗ ਜਾਂਦੇ ਸਨ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਤੇ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਬਈ ਕੋਈ ਸਾਨੂੰ ਵਰਦਾਨ ਦਿਓ, ਕੋਈ ਆਸੀਸ ਦਿਓ ਜਿਹਦੇ ਨਾਲ ਸਾਡੇ ਘਰਾਂ ਵਿੱਚ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੋਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੰਖੇਪ ਜੇ ਬਚਨ ਕਹੇ, ਠਹਿਰੋ ਸੰਗਤਾਂ ਬੈਠ ਗਈਆਂ ਅਤੇ ਫਿਰ ਸਤਿਗੁਰੂ ਨੇ ਦੂਜਾ ਬਚਨ ਕੀਤਾ, ਧੰਨ ਦੇਵਾਂਗੇ। ਸੰਗਤਾਂ ਖੁਸ਼ ਹੋ ਗਈਆਂ, ਸਤਿਗੁਰ ਸਿੱਖ ਕੋ ਨਾਮ ਧੰਨ ਦੇ। ਅਤੇ ਫਿਰ ਸਤਿਗੁਰੂ ਨੇ ਆਖਿਆ, ਸੰਗਤ ਜੀ ਮਰਵਾਵਾਂਗੇ। ਜਦੋਂ ਤੀਜਾ ਬਚਨ ਸੁਣਿਆ ਸੰਗਤਾਂ ਘਬਰਾ ਗਈਆਂ, ਕਿਉਂਕਿ ਹੁਣ ਉਸ ਬਚਨ ਦੀ ਉਹਨਾਂ ਨੂੰ ਸਮਝ ਨਹੀਂ ਸੀ ਆਈ। ਅਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਅਸੀਂ ਤਾਂ ਕਬੀਲਦਾਰ ਹਾਂ, ਬਾਲ ਬੱਚੇਦਾਰ ਹਾਂ, ਅਤੇ ਅਸੀਂ ਤਾਂ ਛੋਟੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਏ ਹਾਂ, ਤੁਸੀਂ ਕੋਈ ਸਾਨੂੰ ਚੰਗੀ ਜਿਹੀ ਆਸੀਸ ਦਿਓ, ਕੋਈ ਚੰਗੇ ਜਿਹੇ ਬਚਨ ਆਖੋ, ਇਹ ਮਰਨ ਮਰਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ। ਉਸ ਵੇਲੇ ਸਤਿਗੁਰੂ ਨੇ ਬਚਨ ਕੀਤਾ, ਬਰਸਨਹਾਰਾ ਕਿਆ ਕਰੇ ਜਾ ਲਹਿ ਨਾ ਖੇਤ, ਚਾਤਰ ਚੁਪਕਾ ਕਰ ਰਹੇ ਹੋ ਕਿਆ ਬਾਦਲ ਹੇਤ। ਸਤਿਗੁਰੂ ਕਹਿਣ ਲੱਗੇ, ਜੇ ਹੁਣ ਬੱਦਲ ਵਰਨ ਵਾਲਾ ਹੋਵੇ ਤੇ ਕਿਸੇ ਜ਼ਿਮੀਂਦਾਰ ਨੇ ਖੇਤ ਦੀਆਂ ਵੱਟਾਂ ਹੀ ਨਹੀਂ ਤਿਆਰ ਕੀਤੀਆਂ ਤੇ ਇਹਦੇ ਵਿੱਚ ਪਾਈ, ਹੁਣ ਬੱਦਲ ਦਾ ਕੀ ਕਸੂਰ ਹੈ? ਉਹ ਤੇ ਵਰਸ ਰਿਹਾ ਹੈ, ਹੁਣ ਜਦੋਂ ਵੱਟਾਂ ਹੀ ਨਹੀਂ ਤਿਆਰ ਹੋਈਆਂ ਤੇ ਪਾਣੀ ਨੇ ਅੱਗੇ ਰੁੜ ਜਾਣਾ, ਇਸ ਲਈ ਵੱਟਾਂ ਤੇ ਜ਼ਿਮੀਂਦਾਰ ਨੂੰ ਹੀ ਤਿਆਰ ਕਰਨੀਆਂ ਪੈਂਦੀਆਂ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜੀਆਂ ਸ਼ਰਧਾ ਤੇ ਸਿਦਕ ਦੀਆਂ ਵੱਟਾਂ ਨੇ ਉਹ ਤਾਂ ਤੁਸਾਂ ਤਿਆਰ ਕਰਨੀਆਂ ਨੇ, ਅਸੀਂ ਤਾਂ ਉਪਦੇਸ਼ ਦੀ ਵਰਖਾ ਕਰ ਰਹੇ ਹਾਂ, ਗੁਰੂ ਤਾਂ ਮੇਰਾ ਵਿੱਚ ਆ ਕੇ ਗੁਰਸਿੱਖਾਂ ਤੇ ਬਖਸ਼ਾਂ ਕਰਦੇ ਹੀ ਰਹਿੰਦੇ ਨੇ। ਤੇ ਫਿਰ ਸਤਿਗੁਰੂ ਕਹਿੰਦੇ, ਫਿਰ ਦੇਖੋ ਪਹਿਲਾਂ ਤੇ ਤੁਸੀਂ ਕਹਿੰਦੇ ਸਾਡੇ ਦੀ ਕਿਰਪਾ ਕਰੋ, ਸਾਨੂੰ ਆਸ਼ੀਰਵਾਦ ਦਿਓ, ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਹੋਵੇ, ਤੇ ਜਦੋਂ ਅਸੀਂ ਬਚਨ ਕੀਤੇ ਤੁਸੀਂ ਚੁੱਪ ਕਰ ਗਏ ਹੋ, ਚਾਤਰ ਚੁਪਕਾ ਕਰ ਰਹੇ ਹੋ ਕਿਆ ਬਾਦਲ ਹੇਤ। ਵੀ ਜਦੋਂ ਪਪੀਹਾ ਬੱਦਲ ਚੜ੍ਹ ਕੇ ਆਵੇ ਤੇ ਵਰਨ ਵਾਲਾ ਹੋਵੇ, ਉਸ ਵੇਲੇ ਚੁੱਪ ਕਰਕੇ ਬੈਠ ਜਾਵੇ, ਉਹਦਾ ਕਾਹਦਾ ਪਿਆਰ ਹੋਇਆ ਬੱਦਲ ਦੇ ਨਾਲ? ਇਸ ਲਈ ਹੁਣ ਤੁਸੀਂ ਚੁੱਪ ਕਰਕੇ ਬੈਠ ਗਏ, ਗੁਰੂ ਤਰੁੱਠੇ ਨੇ, ਤੇ ਹੁਣ ਤੁਸੀਂ ਕੋਈ ਅੱਗੋਂ ਗੱਲ ਹੀ ਨਹੀਂ ਕਰਦੇ, ਕੋਈ ਬੇਨਤੀ ਹੀ ਨਹੀਂ ਕਰਦੇ। ਤਾਂ ਉਸ ਵੇਲੇ ਸੰਗਤ ਨੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸੀ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਤੇ ਮਹਾਰਾਜ ਆਪ ਕਿਰਪਾ ਕਰੋ, ਸਾਨੂੰ ਆਪਣੇ ਬਚਨਾਂ ਦੀ ਸੋਝੀ ਬਖਸ਼ੋ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਫਿਰ ਇਹ ਤਿੰਨੇ ਬਚਨਾਂ ਦੀ ਵਿਆਖਿਆ ਕਰਕੇ ਸਮਝਾਇਆ ਕਿ ਐ ਗੁਰਸਿੱਖੋ, ਅਸੀਂ ਤੁਹਾਨੂੰ ਕਿਹਾ ਸੀ ਠਹਿਰੋ, ਜਦੋਂ ਗੁਰੂ ਕੋਲ ਜਾਏਗੀ ਉਸ ਵੇਲੇ ਆਪਦਾ ਮਨ ਕਾਲਾ ਨਹੀਂ ਲੈ ਕੇ ਜਾਣਾ ਚਾਹੀਦਾ। ਕਈਆਂ ਦਾ ਸੁਭਾਅ ਹੁੰਦਾ ਤੇ ਆਏ ਮੱਥਾ ਟੇਕ ਕੇ ਨਾ ਅਰਦਾਸ ਤੇ ਨਾ ਹੁਕਮਨਾਮਾ ਤੇ ਵਾਪਸ ਚਲੇ ਗਏ, ਕਥਾ ਕੀਰਤਨ ਸੁਣਨਾ ਤਾਂ ਇੱਕ ਪਾਸੇ ਰਹਿ ਗਿਆ। ਬਈ ਕੁਝ ਸਮਾਂ ਸਤਿਗੁਰੂ ਦੇ ਕੋਲ ਬੈਠੋ, ਸਤਿਗੁਰੂ ਦੇ ਨਾਲ ਆਪਣੇ ਦਿਲ ਦੀ ਸਾਂਝ ਪਾਓ, ਸਤਿਗੁਰੂ ਦੀ ਬਾਣੀ ਪੜ੍ਹੋ, ਬਚਨਾਂ ਦੀ ਸਾਂਝ ਸਤਿਗੁਰੂ ਦੇ ਨਾਲ ਬਣਾਓ। ਇਸ ਢੰਗ ਦੇ ਨਾਲ ਕੁਝ ਨਾ ਕੁਝ ਗੁਰੂ ਦੇ ਕੋਲ ਬੈਠ ਕੇ ਸਿਮਰਨ ਕਰੋ, ਇਉਂ ਪਿਆਰ ਵੱਧਦਾ ਹੈ। ਸਤਿਗੁਰੂ ਕਹਿਣ ਲੱਗੇ, ਅਸਾਂ ਤੁਹਾਨੂੰ ਕਿਹਾ ਸੀ ਠਹਿਰੋ, ਗੁਰੂ ਦੇ ਕੋਲ ਜਾ ਕੇ ਕੁਝ ਸਮਾਂ ਬੈਠੋ ਤੇ ਆਪਣੇ ਮਨ ਨੂੰ ਟਿਕਾ ਕੇ ਗੁਰੂ ਦੀ ਗੱਲ ਸੁਣੋ। ਠਹਿਰਨ ਦਾ ਮਤਲਬ ਸੀ ਇਕੱਲਾ ਤਨ ਕਰਕੇ ਨਹੀਂ ਗੁਰੂ ਦੇ ਕੋਲ ਬੈਠਣਾ ਤੇ ਆਪਣੇ ਮਨ ਨੂੰ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਰੱਖਣਾ, ਇਹ ਠਹਿਰਨ ਦਾ ਮਤਲਬ ਸਮਝਾਇਆ। ਦੂਸਰਾ, ਸਤਿਗੁਰੂ ਨੇ ਆਖਿਆ ਸੀ ਵੀ ਅਸੀਂ ਤੁਹਾਨੂੰ ਬਚਨ ਕੀਤਾ ਸੀ ਧੰਨ ਦੇਵਾਂਗੇ। ਠੀਕ ਹੈ, ਜਿਹੜਾ ਸੰਸਾਰੀ ਧਨ ਹੈ ਉਹ ਵੀ ਪਿਤਾ ਆਪਣੇ ਪੁੱਤਰ ਨੂੰ ਦਿੰਦਾ ਹੈ ਲੋੜ ਅਨੁਸਾਰ, ਪਰ ਸਤਿਗੁਰੂ ਅਜਿਹੇ ਧਰਮ ਪਿਤਾ ਨੇ, ਉਹ ਗੁਰਸਿੱਖ ਨੂੰ ਨਾਮ ਦਾ ਧਨ ਵੀ ਦਿੰਦੇ ਨੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਇਹਦੇ ਨਾਲ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ। ਤੇ ਤੀਸਰਾ ਬਚਨ ਅਸੀਂ ਜਿਹੜਾ ਕੀਤਾ ਸੀ ਮਰਵਾਵਾਂਗੇ, ਇਹਦਾ ਮਤਲਬ ਇਹ ਸੀ ਵੀ ਤੁਹਾਡਾ ਦੇਹ ਅਧਿਆਸ ਲਾਉਣ ਦੀ ਅਸੀਂ ਗੱਲ ਕੀਤੀ ਸੀ, ਕਿਉਂਕਿ ਹਰ ਬੰਦਾ ਮੌਤ ਤੋਂ ਡਰਦਾ ਹੈ ਤੇ ਪਰ ਗੁਰੂ ਗੁਰਸਿੱਖ ਦੇ ਮਨ ਦੇ ਵਿੱਚੋਂ ਮੌਤ ਦਾ ਭੈ ਕੱਢਦਾ ਹੈ, ਕਿਉਂਕਿ ਜਿੰਨਾ ਚਿਰ ਮੌਤ ਦਾ ਡਰ ਨਹੀਂ ਨਾ ਸਾਡੇ ਮਨ ਵਿੱਚੋਂ ਨਿਕਲਦਾ ਤੇ ਉਹਨਾਂ ਚਿਰ ਤੱਕ ਅਸੀਂ ਕੋਈ ਮਹਾਨ ਕੰਮ ਵੀ ਨਹੀਂ ਕਰ ਸਕਦੇ, ਨਾ ਸੇਵਾ, ਨਾ ਸਿਮਰਨ, ਨਾ ਭਗਤੀ, ਨਾ ਤਿਆਗ, ਨਾ ਕੁਰਬਾਨੀ, ਜਿੰਨਾ ਚਿਰ ਸਾਡੇ ਮਨ ਦੇ ਵਿੱਚੋਂ ਮੌਤ ਦਾ ਭੈ ਨਹੀਂ ਨਿਕਲਦਾ। ਜਦੋਂ ਆਦਮੀ ਡਰਦਾ ਹੈ ਤੇ ਡਰਦਾ ਤੇ ਕੁਛ ਵੀ ਨਹੀਂ ਕਰ ਸਕਦਾ। ਇਸੇ ਲਈ ਅਸੀਂ ਤੁਹਾਨੂੰ ਗੁਰੂ ਸ਼ਬਦ ਦੀ ਟੇਕ ਦੇਣੀ ਸੀ, ਗੁਰੂ ਸ਼ਬਦ ਦਾ ਆਧਾਰ ਦੇਣਾ ਸੀ, ਜਿਹਦੇ ਨਾਲ ਤੁਹਾਡੇ ਮਨ ਦੇ ਵਿੱਚੋਂ ਮਨ ਦਾ ਭੈ ਦੂਰ ਹੋਣਾ ਸੀ, ਕਿਉਂਕਿ ਦੋ ਕਿਸਮ ਦਾ ਮਰਨਾ ਗੁਰੂ ਨੇ ਸਫਲ ਦੱਸਿਆ ਹੈ, ਇੱਕ ਤਾਂ ਗੁਰਬਾਣੀ ਨਾਲ ਜੁੜ ਕੇ ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਸਰੀਰ ਦੇ ਦੇਹ ਅਧਿਆਸ ਨੂੰ ਛੱਡਣਾ, ਇਹ ਇੱਕ ਸੁਭਾਗੀ ਮੌਤ ਹੈ। ਅਤੇ ਦੂਸਰਾ ਹੈ, ਜਬ ਆਪ ਕੀ ਔਹਦ ਨਿਦਾਨ ਬਣੇ ਅਤਿ ਹੀ ਰਣਮੈਂ ਤਬ ਜੂਝ ਮਰੋ, ਜਿਹੜਾ ਸ਼ਬਦ ਦੀ ਮੌਤ ਵੀ ਉਹ ਮਰਦਾ ਜਿਹਦੇ ਮਨ ਵਿੱਚੋਂ ਮੌਤ ਦਾ ਡਰ ਖਤਮ ਹੋ ਜਾਵੇ। ਤੇ ਮੈਦਾਨੀ ਜੰਗ ਦੇ ਵਿੱਚ ਵੀ ਉਹੀ ਸ਼ਹੀਦੀ ਪ੍ਰਾਪਤ ਕਰਦਾ ਜਿਹਨੇ ਪਹਿਲਾਂ ਸਿਰ 'ਤੇ ਕਫਨ ਬੰਨਿਆ ਹੋਵੇ, ਦੂਸਰਾ ਨਹੀਂ ਕਰ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਤਿੰਨੇ ਬਚਨਾਂ ਦਾ ਸਾਰ ਸਮਝਾਇਆ ਅਤੇ ਗੁਰਸਿੱਖ ਫਿਰ ਪਛਤਾਉਣ ਲੱਗੇ ਵੀ ਅਸੀਂ ਤਾਂ ਆਪ ਜੀ ਦੇ ਬਚਨਾਂ ਨੂੰ ਸੰਭਾਲ ਹੀ ਨਾ ਸਕੇ, ਜੇ ਆਪ ਜੀ ਦੇ ਬਚਨਾਂ ਨੂੰ ਸੰਭਾਲਿਆ ਹੁੰਦਾ ਤਾਂ ਸਾਨੂੰ ਆਹ ਨਮੋਸ਼ੀ ਨਾ ਵੇਖਣੀ ਪੈਂਦੀ। ਸਾਡੇ ਸਾਰਿਆਂ ਨਾਲ ਹੀ ਇਹ ਕੁਛ ਵਾਪਰਦਾ ਹੈ। ਅਸੀਂ ਗੁਰਬਾਣੀ ਰੋਜ਼ ਸਾਨੂੰ ਉਪਦੇਸ਼ ਦਿੰਦੀ ਹੈ, ਸਤਿਗੁਰੂ ਰੋਜ਼ ਸਾਨੂੰ ਸਿੱਖਿਆ ਦਿੰਦੇ ਹਨ, ਪਰ ਅਸੀਂ ਗੁਰੂ ਦੇ ਬਚਨਾਂ ਨੂੰ ਸੰਭਾਲਦੇ ਨਹੀਂ, ਇੱਕ ਕੰਨ ਰਾਹੀਂ ਸੁਣਦੇ ਹਾਂ, ਦੂਜੇ ਪਾਸੇ ਕੱਢ ਦਿੰਦੇ ਹਾਂ। ਇਹੀ ਤਾਂ ਗੱਲ ਹੈ। ਇਸੇ ਲਈ ਤਾਂ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਇਹ ਗੱਲ ਆਖ ਦਿੱਤੀ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਐ ਫੂਕ। ਉੱਥੇ ਸੱਚਾ ਸਤਿਗੁਰੂ ਵੀ ਕੀ ਕਰੇਗਾ ਜਦੋਂ ਸਿੱਖਾਂ ਦੇ ਵਿੱਚ ਹੀ ਉਕਾਈ ਹੈ। ਗੁਰੂ ਦਾ ਸਿੱਖ ਹੋ ਕੇ ਅਸੀਂ ਗੁਰੂ ਦੀ ਗੱਲ ਨਹੀਂ ਸੁਣਦੇ, ਗੁਰੂ ਦੀ ਆਗਿਆ ਨਹੀਂ ਮੰਨਦੇ, ਉੱਥੇ ਸੱਚਾ ਗੁਰੂ ਵੀ ਕੁਝ ਨਹੀਂ ਕਰ ਸਕਦਾ, ਉਹਦੇ ਵੀ ਹੱਥ ਖੜੇ ਹੋ ਜਾਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਗੁਰਸਿੱਖ ਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ, ਅਤੇ ਫਿਰ ਇਹਦੇ ਨਾਲ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸਾਡਾ ਜੀਵਨ ਤਾਂ ਉਸ ਬਾਂਸ ਦੀ ਪੋਰੀ ਵਰਗਾ ਹੈ, ਇੱਕ ਪਾਸੇ ਫੂਕ ਮਾਰੀ ਦੂਜੇ ਪਾਸੇ ਨਿਕਲ ਗਈ। ਅਸੀਂ ਇੱਕ ਪਾਸੇ ਬਾਣੀ ਸੁਣਦੇ ਹਾਂ, ਕਥਾ ਸੁਣਦੇ, ਦੂਜੇ ਪਾਸੇ ਕੱਢ ਦਿੰਦੇ ਹਾਂ, ਕੋਈ ਮਨ 'ਤੇ ਅਸਰ ਨਹੀਂ ਹੁੰਦਾ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਸਤਿਗੁਰੂ ਗੁਰਸਿੱਖ ਨੂੰ ਨਾਮ ਦਾ ਧਨ ਦਿੰਦਾ ਹੈ ਅਤੇ ਗੁਰੂ ਦਾ ਸਿੱਖ ਫਿਰ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ।
ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਗੁਰਸਿੱਖ ਦਾ ਹਾਲਤ ਪਾਲਤ ਦਾ ਅਰਥ ਹੈ ਲੋਕ ਤੇ ਪਰਲੋਕ ਵੀ ਸਵਾਰ ਦਿੰਦਾ ਹੈ।
ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਗੁਰਸਿੱਖ ਨੂੰ ਆਪਣੇ ਜੀ ਨਾਲ ਸੰਭਾਲਦਾ, ਭਾਵ ਅੰਦਰੋਂ ਆਪਣੇ ਦਿਲੋਂ ਆਪਣੇ ਮਨੋਂ ਤੁਹਾਨੂੰ ਗੁਰਸਿੱਖ ਦੀ ਸੰਭਾਲ ਕਰਦਾ ਹੈ।
ਗੁਰ ਕੈ ਗ੍ਰਹਿ ਸੇਵਕ ਜੋ ਰਹੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਗੁਰੂ ਦੇ ਕਰਤੱਵ ਨੇ, ਗੁਰੂ ਦੇ ਪਰਉਪਕਾਰ ਨੇ, ਉਹ ਤਾਂ ਸਾਨੂੰ ਸਤਿਗੁਰੂ ਨੇ ਸਮਝਾ ਦਿੱਤੇ ਨੇ, ਅਤੇ ਹੁਣ ਜਿਹੜਾ ਗੁਰਸਿੱਖ ਹੈ ਉਹਦਾ ਕੀ ਕਰਤੱਵ ਹੈ, ਗੁਰਸਿੱਖ ਦਾ ਫਰਜ਼ ਕੀ ਹੈ, ਲੋਹਣ ਉਹਦੇ ਪ੍ਰਤੀ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣ ਲੱਗੇ ਹਨ। ਇਹ ਸਮਝ ਲਓ ਸਾਡੇ ਲਈ ਵਿਸ਼ੇਸ਼ ਸਿੱਖਿਆ ਹੈ। ਅਸੀਂ ਜਿਹੜੇ ਗੁਰੂ ਦੇ ਸਿੱਖ ਹੋਣੇ ਹਨ,